SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਇੱਕ ਖਾਸ ਮੁਲਾਕਾਤ ਰਾਹੀਂ ਮਸੂਦ ਮੱਲੀ ਇੱਕ ਵਾਰ ਫਿਰ ਆਪਣੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਏ। ਕਦੀ ਕਦਾਰ ਕਹਿੰਦੇ ਨੇ ਕਿ ਬੰਦਿਆ ਇਹੋ ਜਿਹਾ ਘਣੇ ਦਰਖਤ ਥੱਲੇ ਆਣ ਪੈਂਦਾ ਕਿ ਜਿੱਥੋਂ ਦੀ ਛਾਂ ਆ ਜਿਹੜੀ ਉਹ ਸੁੱਖ ਦਿੰਦੀ ਏ, ਜੀ ਨਹੀਂ ਕਰਦਾ ਕਿ ਉੱਥੋਂ ਉੱਠੀਏ। ਪਰ ਕਦੀ ਕਦਾਰ ਇਹ ਘਣੀ ਛਾਂ ਵਾਲੇ ਜਿਹੜੇ ਦਰਖਤ ਨੇ, ਇਹਨਾਂ ਦਾ ਕੱਦ ਕਾਠ ਏਡਾ ਉੱਚਾ ਹੁੰਦਾ ਆ ਕਿ ਉਹਨਾਂ ਦੇ ਸਾਹਮਣੇ ਪਰ ਮਾਰਦਿਆਂ ਬੰਦਾ ਕਈ ਵਾਰ ਡਰਦਾ। ਸੋ ਐਸੀ ਇੱਕ ਮਹਾਨ ਹਸਤੀ ਜਿਨ੍ਹਾਂ ਨੇ ਪਾਕਿਸਤਾਨ 'ਚ ਪਰਫਾਰਮਿੰਗ ਆਰਟ ਦੇ ਮਾਮਲੇ ਦੇ ਵਿੱਚ ਨਾ ਸਿਰਫ ਆਪਣਾ ਆਪ ਬਣਵਾਇਆ ਬਲਕਿ ਇਹਨਾਂ ਦੀਆਂ ਇਹਨਾਂ ਸੇਵਾਵਾਂ ਦਾ ਇਤਰਾਫ਼ ਪਾਕਿਸਤਾਨੀ ਸਰਕਾਰ ਨੇ ਵੀ ਕੀਤਾ। ਪਾਕਿਸਤਾਨ ਦਾ ਸ਼ਾਇਦ ਹੀ ਪਰਫਾਰਮਿੰਗ ਆਰਟ ਦਾ ਕੋਈ ਤਮਗਾ, ਕੋਈ ਇਨਾਮ ਹੋਵੇ ਜਿਹੜਾ ਕਿ ਇਹਨਾਂ ਦੇ ਕੋਲ ਨਾ ਹੋਵੇ। ਸੋ ਬੜੇ ਮਾਣਯੋਗ ਲੈਜੈਂਡ ਕਵੀ ਖਾਨ ਸਾਹਿਬ ਨੇ ਜਿਹੜੇ ਉਹ ਅੱਜ ਮੇਰੇ ਨਾਲ ਮੌਜੂਦ ਨੇ। ਮੇਰੀ ਜ਼ੁਬਾਨ, ਮੇਰੇ ਅੱਖਰ ਨੇ ਜਿਹੜੇ ਉਹ ਮੇਰਾ ਉਹਦਾ ਸਾਥ ਨਹੀਂ ਦੇ ਰਹੇ, ਕਿਉਂਕਿ ਇਹਨਾਂ ਦੇ ਸਾਹਮਣੇ ਇਖਲਾਕ ਆ ਜਿਹੜਾ ਔਰ ਜੁਰਤ ਆ ਜਿਹੜੀ ਉਹ ਬਿਲਕੁਲ ਹੱਥ ਬੰਨ ਕੇ ਖਲੋਤੀ ਹੈ। ਸੋ ਇਹਨਾਂ ਨੂੰ ਅੱਜ ਅਸੀਂ ਆਪਣੇ ਸੁਣਨ ਵਾਲੇ ਸਰੋਤੇ ਨੇ ਜਿਹੜੇ ਉਹਨਾਂ ਦੇ ਰੂਬਰੂ ਕਰਾਂਗੇ। ਅਸਲਾਮ ਵਾਲੇਕੁਮ ਸਰ
ਜੀ। ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਜੋ ਕੁਛ ਵੀ ਤੁਸੀਂ ਕਿਸੇ ਨੂੰ ਇੰਟਰੋਡਕਸ਼ਨ ਕਰਾਉਣ ਵਾਸਤੇ ਕਹਿੰਦੇ ਹੋ, ਉਹਨਾਂ ਸਾਰਿਆਂ ਨੂੰ ਮੇਰੇ ਹਲੇ ਬਹੁਤ ਆਦਾਬ ਪਹੁੰਚੇ ਅਤੇ ਮੈਂ ਉਹਨਾਂ ਦਾ ਜਿਹੜੀ ਜ਼ਬਾਨ ਵੀ ਜਿੱਦੀ ਹੋਵੇ, ਜਿੱਥੇ ਉਹਦੇ ਵੀ ਰਹਿਣ ਵਾਲੇ ਹੋਣ, ਮੇਰੇ ਜਿਹੜੇ ਪਰਿਸਤਾਨ ਨੇ ਹੈਣ ਜਾਂ ਨਾ ਵੀ ਹੈਣ, ਉਹਨਾਂ ਸਾਰਿਆਂ ਨੂੰ ਮੇਰਾ ਬਹੁਤ ਸਲਾਮ ਜਨਾਬ।
ਇਹ ਨੇ ਜੀ ਪਾਕਿਸਤਾਨ ਦੇ ਲੈਜੈਂਡ ਕਵੀ ਖਾਨ ਸਾਹਿਬ। ਅੱਛਾ ਸਰ, ਮੈਂ ਤੁਹਾਡੇ ਨਾਲ ਗੱਲਬਾਤ ਆਰਟ ਫਨ ਔਰ ਤੁਹਾਡੇ ਕੰਮ ਦੇ ਹਵਾਲੇ ਦੇ ਨਾਲ ਤੇ ਕਰਾਂਗਾ, ਪਰ ਮੈਂ ਚਾਹੁੰਦਾ ਬਹੁਤ ਸਾਰੀਆਂ ਗੁੱਝੀਆਂ ਗੱਲਾਂ ਐਸੀਆਂ ਨੇ ਜਿਨ੍ਹਾਂ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਪਤਾ ਨਹੀਂ। ਸੋ ਉਹਨਾਂ ਤੋਂ ਸ਼ੁਰੂ ਕਰਨੇ ਆ। ਸਰ ਦੱਸੋ ਕਿ ਤੁਹਾਡੀ ਜੰਮਪਲ ਕਿਹੜੇ ਇਲਾਕੇ ਦੀ ਹੈ? ਨਿੱਕੇ ਹੁੰਦਿਆਂ ਸ਼ਰਾਰਤੀ ਸੀਗੇ, ਬਿਲਕੁਲ ਸ਼ਰੀਫ ਆਦਮੀ ਸੀਗੇ, ਇਹ ਜ਼ਰਾ ਨਤਾਰਾ ਤੇ ਕਰਨਾ।
ਮੈਂ ਰਹਿਣ ਵਾਲਾ ਸਰਹੱਦ ਹਾਂ ਜੀ, ਪਿਸ਼ਾਵਰ ਦਾ। ਅਤੇ ਵਾਲਦੈਨ ਜਿਹੜੇ ਬਿਫੋਰ ਪਾਰਟੀਸ਼ਨ ਗਏ ਸਨ ਇੰਡੀਆ, ਅਤੇ ਅੰਗਰੇਜ਼ਾਂ ਦੇ ਜ਼ਮਾਨੇ 'ਚ ਮੇਰੇ ਵਾਲਿਦ ਸਾਹਿਬ ਪੁਲਿਸ ਵਿੱਚ ਮੁਲਾਜ਼ਮ ਸਨ, ਅਤੇ ਉੱਥੋਂ ਫਿਰ ਅਸੀਂ ਪਾਰਟੀਸ਼ੀਅਨ ਹੋਇਆ ਅਤੇ ਆ ਗਏ। ਉਹਨਾਂ ਦੀ ਸੰਨ 36 ਦੇ ਵਿੱਚ ਰਿਟਾਇਰਮੈਂਟ ਹੋ ਗਈ ਸੀ, ਅਤੇ 42 ਦੀ ਮੇਰੀ ਪੈਦਾਇਸ਼, ਅਤੇ ਫਿਰ ਅਸੀਂ ਫਿਰ ਪਿਸ਼ਾਵਰ ਚਲੇ ਗਏ। ਅਤੇ ਮੈਂ ਯੂਸਫ ਦੇ ਪਠਾਨ ਹਾਂ, ਅਤੇ ਪਿਸ਼ਾਵਰ ਤੋਂ ਤਲੀਮ ਸਲੀਮ ਹਾਸਿਲ ਕਰਕੇ ਕ੍ਰਿਕਟ ਬੜੀ ਖੇਡਦਾ ਹੁਣ ਦੱਸਾਂ, ਅਤੇ ਮੈਂ 6-1 ਸਾਲ ਦਾ ਥਾਂ 'ਤੇ ਮੈਂ ਰੇਡੀਓ ਜੁਆਇਨ ਕਰ ਲਿਆ ਸੀ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ। ਤੋ ਉਸ ਜ਼ਮਾਨੇ 'ਚ ਸਾਨੂੰ ਮਿਲਦੇ ਸਨ 5 ਰੁਪਏ ਇੱਕ ਪ੍ਰੋਗਰਾਮ ਦੇ। ਸਾਰੀ ਜ਼ਿੰਦਗੀ ਮੈਂ ਰੇਡੀਓ ਕੀਤਾ ਜੀ, ਬੁਨਿਆਦ ਜਿਹੜੀ ਹੈ ਬੇਸ ਉਹ ਰੇਡੀਓ ਮੇਰੀ, ਅਤੇ ਫਿਰ ਥੀਏਟਰ ਕਰਨ ਲੱਗੇ ਅਸੀਂ ਉੱਥੇ ਹੀ ਪਿਸ਼ਾਵਰ ਐਡਵਰਟ ਕਾਲਜ ਦੇ ਵਿੱਚ। ਫਿਰ ਮੈਂ 61 ਦੇ ਵਿੱਚ ਆ ਗਿਆ ਲਾਹੌਰ। ਲਾਹੌਰ ਮੈਂ ਖਾਹਿਸ਼ ਮੇਰੀ ਇੱਕੋ ਹੀ ਸੀ ਕਿ ਮੈਂ ਵੱਡੀ ਸਕਰੀਨ 'ਤੇ ਆਉਣਾ, ਅਤੇ ਲਾਹੌਰ ਫਿਰ ਮੈਂ ਇੱਥੇ ਥੀਏਟਰ ਵੀ ਜੁਆਇਨ ਕਰ ਲਿਆ ਅਲਹਮਰਾ, ਅਤੇ ਰੇਡੀਓ ਦਾ NOC ਮੇਰੇ ਕੋਲ ਸੀ, ਅਤੇ ਰੇਡੀਓ ਥੀਏਟਰ, ਅਤੇ ਫਿਰ ਮੈਂ ਚਲਾ ਗਿਆ ਫਿਲਮ ਦੇ ਵਿੱਚ। ਉੱਥੇ ਮੈਂ ਅਸਿਸਟ ਵੀ ਕੀਤੀ, ਅਸਿਸਟੈਂਟ ਡਾਇਰੈਕਟਰ ਵੀ ਹੋਇਆ। ਫਿਰ ਮੈਂ ਫਿਲਮਾਂ 'ਚ ਕੰਮ ਵੀ ਸ਼ੁਰੂ ਕਰ ਦਿੱਤਾ ਛੋਟਾ ਮੋਟਾ। ਉਸ ਤੋਂ ਬਾਅਦ ਜਨਾਬ TV ਆ ਗਿਆ ਲਾਹੌਰ ਦੇ ਵਿੱਚ 64 ਦੇ ਵਿੱਚ। 64 ਫਿਰ ਮੈਂ ਆਡੀਸ਼ਨ ਦਿੱਤਾ ਜੀ, ਅਤੇ 3 ਮਹੀਨੇ ਮੈਂ ਰਿਹਰਸਲ ਕੀਤੀ, ਅਤੇ ਪਾਕਿਸਤਾਨ ਟੈਲੀਵਿਜ਼ਨ ਦਾ ਸਭ ਤੋਂ ਪਹਿਲਾ ਜਿਹੜਾ ਅਦਾਕਾਰ ਹੈ ਨਾ ਜੀ, ਇੱਕ ਹਿਸਟਰੀ ਹੈ, ਤਾਰੀਖ ਹੈ ਪਾਕਿਸਤਾਨ ਟੈਲੀਵਿਜ਼ਨ ਦੀ, ਉਹਦਾ ਮੈਂ ਪਹਿਲਾ ਹੀਰੋ ਸਾਂ। 64 26 ਨਵੰਬਰ 28 ਨਵੰਬਰ ਨੂੰ ਔਨ ਏਅਰ ਹੋਇਆ ਸੀ ਮੇਰਾ ਪਲੇ, ਅਤੇ ਫਿਰ ਉਸ ਤੋਂ ਬਾਅਦ ਜਨਾਬ ਫਿਲਮ ਅਤੇ ਰੇਡੀਓ ਫਿਰ ਥੀਏਟਰ, ਇਹੋ ਹੀ ਮੇਰਾ ਕੰਮ ਸੀ। ਹੁਣ ਮੈਨੂੰ TV ਦੇ ਵਿੱਚ ਕੰਮ ਕਰਦੇ ਹੋਏ 53 ਸਾਲ ਹੋ ਗਏ ਨੇ ਸਮਝ ਲਓ, ਅਤੇ ਮੈਂ ਹਰ ਐਵਰੀ ਵੀਕ ਆਮ ਔਨ ਏਅਰ ਕਿਸੇ ਨਾ ਕਿਸੇ ਚੈਨਲ ਤੋਂ। ਉਸ ਜ਼ਮਾਨੇ 'ਚ ਸਾਡੇ ਟੈਲੀਵਿਜ਼ਨ ਦੇ ਵਿੱਚ ਇੱਕ ਚੈਨਲ ਹੁੰਦਾ ਸੀ, ਹੁਣ 80-90 ਚੈਨਲ ਨੇ ਜੀ, ਅਤੇ ਕੰਮ ਮਾਸ਼ਾਅੱਲਾ ਬੜਾ। ਮੈਂ ਬੱਚੇ ਮੇਰੇ 4 ਨੇ, 2 ਬੇਟੇ ਨੇ, 2 ਬੇਟੀਆਂ ਨੇ। ਬੇਟੇ ਮੇਰੇ ਕੈਨੇਡਾ ਦੇ ਵਿੱਚ ਨੇ, ਉਹ ਵੀ ਬਚਪਨ 'ਚ ਕੰਮ ਕਰਦੇ ਸੀ ਟੈਲੀਵਿਜ਼ਨ, ਫਿਰ ਉਹ ਪੜਾ ਗਏ, ਮੇਰੇ ਤੋਂ ਜ਼ਿਆਦਾ ਪੜ ਗਏ, ਤਾਂ ਫਿਰ ਇਹੋ ਹੀ ਮੇਰੀ ਖੁਸ਼ਕਿਸਮਤੀ ਸੀ। ਮੈਂ ਚਾਹੁੰਦਾ ਸਾਂ ਬੱਚੇ ਬਹੁਤ ਜ਼ਿਆਦਾ ਪੜ ਜਾਣ।
ਕਵੀ ਖਾਨ ਸਾਹਿਬ, ਤੁਸੀਂ ਦੱਸਿਆ ਕਿ ਪਾਕਿਸਤਾਨ ਟੈਲੀਵਿਜ਼ਨ ਦੇ ਪਹਿਲੇ ਔਨ ਏਅਰ ਜਾਣ ਵਾਲੇ ਆਰਟਿਸਟ ਤੁਸੀਂ ਜੇ, ਇਸ ਹਿਸਾਬ ਨਾਲ ਸਾਡੇ ਦੱਖਣੀ ਏਸ਼ੀਆ ਦੇ ਵੀ ਪਹਿਲੇ TV ਆਰਟਿਸਟ ਤੁਸੀਂ ਹੋਏ?
ਜੀ ਬਿਲਕੁਲ, ਅਗਰ ਸਮਝਿਆ ਜਾਏ ਤੇ ਉਸ ਵੇਲੇ ਪਹਿਲੀ ਵਾਰੀ ਪਾਕਿਸਤਾਨ ਟੈਲੀਵਿਜ਼ਨ ਇੱਥੇ ਇਬਤਦਾ ਹੋਈ ਸੀ, ਅਤੇ ਸ਼ੋਭਾ ਡਰਾਮਾ ਜਿਹੜੀ ਸੀ ਟੈਲੀਵਿਜ਼ਨ ਦਾ, ਸਮਝੋ 26 ਨਵੰਬਰ 64 ਦੇ ਵਿੱਚ TV ਸਾਡਾ ਔਨ ਏਅਰ ਗਿਆ ਸੀ, ਅਤੇ 28 ਨਵੰਬਰ ਨੂੰ ਪਹਿਲਾ ਡਰਾਮਾ ਨਜ਼ਰਾਨਾ, ਜਿਹਦੇ ਡਾਇਰੈਕਟਰ ਸਨ DMD ਟੈਲੀਵਿਜ਼ਨ ਦੇ ਬਾਅਦ ਵਿੱਚ ਹੋਏ, ਉਹ ਫਜ਼ਲ ਕਮਾਲ ਸਾਹਿਬ ਮਰਹੂਮ, ਅਤੇ ਪਹਿਲੀ ਹੀਰੋਇਨ ਜਿਹੜੀ ਸੀ ਉਹ ਕਮਲ ਸਾਹਿਬ ਬਸਰਨ, ਅਤੇ ਪਹਿਲਾ ਜਿਹੜਾ ਹੀਰੋ ਸੀ ਉਹ ਕਵੀ ਖਾਨ ਸੀ ਜਿਹੜਾ ਤੁਹਾਡੇ ਸਾਹਮਣੇ ਬੈਠਾ।
ਕਵੀ ਖਾਨ ਸਾਹਿਬ, ਰੇਡੀਓ ਤੁਹਾਡਾ ਮੁੱਢ ਸੀਗਾ, ਕਹਿੰਦੇ ਨੇ ਕਿ ਪਲੇਠੀ ਦੀ ਔਲਾਦ, ਪਲੇਠੀ ਦਾ ਮੀਡੀਅਮ ਜਿਹਨੇ ਇੰਟਰੋਡਿਊਸ ਕਰਾਇਆ ਹੋਵੇ ਉਹਦੇ ਨਾਲ ਤੇ ਮੁਹੱਬਤ ਮਰਦੇ ਦਮ ਤੱਕ ਨਹੀਂ ਮੁੱਕਦੀ। ਪਰ ਤੁਸੀਂ ਅੱਧੀ ਸਦੀ ਹੈ ਜਿਹੜੀ ਉਹ ਟੀ ਵੀ ਨੂੰ ਦੇ ਛੱਡੀ, ਸਟੇਜ ਆ ਜਿਹੜਾ ਉਹ ਵੀ ਕੀਤਾ, ਫਿਲਮਾਂ ਵੱਲ ਤੁਸੀਂ ਆਏ, ਪਰ ਮੇਰਾ ਖਿਆਲ ਹੈ ਕਿ ਤੁਹਾਡਾ ਮਿਜ਼ਾਜ ਫਿਲਮ ਇੰਡਸਟਰੀ ਵਾਲਾ ਨਹੀਂ ਸੀਗਾ। ਹੈ ਸਭ ਤੋਂ ਬਹੁਤਾ ਕਿਹੜੇ ਮੀਡੀਅਮ ਤੇ ਕੰਮ ਕਰਨ ਦਾ ਤੁਹਾਨੂੰ ਮਜ਼ਾ ਆਇਆ? ਇੱਕ ਤਾਂ ਕਿ ਕੰਮ ਆ ਜਿਹੜਾ ਲੋੜ ਬਣ ਗਿਆ, ਇੱਕ ਆ ਕਿ ਕੰਮ ਆ ਜਿਹੜਾ ਕਰਦਿਆਂ ਹੋਇਆ ਮਜ਼ਾ ਆਉਂਦਾ?
ਦੇਖੋ ਜੀ, ਗੱਲ ਇਸ ਤਰ੍ਹਾਂ, ਫਿਲਮ ਮੈਂ 35 ਸਾਲ ਕੀਤੀ, 35 ਸਾਲ ਇੱਕ ਫਿਲਮ ਮੈਂ ਡਾਇਰੈਕਟ ਵੀ ਕੀਤੀ, ਰੋਸ਼ਨੀ 12 ਫਿਲਮਾਂ ਮੈਂ ਬਣਾਈਆਂ, ਅਤੇ ਮੈਂ ਕੋਈ 250 ਫਿਲਮ ਵਿੱਚ ਕੰਮ ਕੀਤਾ, ਅਤੇ ਬੜਾ ਕੰਮ ਕਰਕੇ, ਪ੍ਰੋਡਿਊਸ ਕਰਕੇ, ਸਾਰਾ ਕੁਝ ਕਰਕੇ ਮੈਂ ਰੱਜ ਗਿਆ, ਅਤੇ ਮੈਂ ਉਹ ਫਿਲਮ, ਫਿਰ ਮੈਂ ਫਿਲਮ ਤੋਂ ਆਊਟ ਹੋ ਗਿਆ। ਆਊਟ ਕੀ ਹੋਇਆ, ਮੈਂ ਆਪ ਹੀ ਕਰ ਲਿਆ ਆਪਣੇ ਆਪ ਨੂੰ, ਕਿਉਂਕਿ ਫਿਰ ਤੁਹਾਨੂੰ ਪਤਾ ਸਾਡੀ ਪਾਕਿਸਤਾਨ ਫਿਲਮ ਇੰਡਸਟਰੀ 'ਚ ਬੜਾ ਡਾਊਨਫਾਲ ਆ ਗਿਆ ਸੀ। ਉਹ ਇਹਨਾਂ 35 ਸਾਲਾਂ ਵਿੱਚ ਮੈਂ ਅੰਦਾਜ਼ਾ ਲਾਇਆ ਕਿ ਉਹਦੀ ਕੀ ਵਜ੍ਹਾ ਸੀ। ਉਹ ਖੈਰ ਹੁਣ ਸਾਰਾ ਕੁਝ ਖਤਮ ਹੋ ਗਿਆ, ਹੁਣ ਫਿਰ ਰਿਵਾਈਵ ਕਰ ਗਈ ਸਾਡੀ ਇੰਡਸਟਰੀ। ਔਰ ਮੈਂ ਇੰਡਸਟਰੀ 'ਚ ਕਿਸ ਤਰ੍ਹਾਂ ਪਹੁੰਚਿਆ, ਥੀਏਟਰ 'ਚ ਕਿਸ ਤਰ੍ਹਾਂ ਪਹੁੰਚਿਆ, ਫਿਲਮਾਂ 'ਚ ਕਿਸ ਤਰ੍ਹਾਂ ਕੰਮ ਕੀਤਾ, ਅਤੇ ਹੁਣ ਟੈਲੀਵਿਜ਼ਨ ਕਿਸ ਤਰ੍ਹਾਂ ਕੰਮ ਕਰ ਰਿਹਾ, ਹੁਣ ਤੱਕ ਕਰ ਰਿਹਾ ਟੈਲੀਵਿਜ਼ਨ ਦਾ, ਅਤੇ ਹੁਣ ਵੀ ਮੇਰੀ ਆਪਣੀ ਏਜ ਦੇ ਹਿਸਾਬ ਨਾਲ ਬੜੀ ਡਿਮਾਂਡ ਹੈ। ਅਤੇ ਅੰਦਾਜ਼ਾ ਲਾਓ, ਇਹਦੀ ਬੁਨਿਆਦ ਜਿਹੜੀ ਹੈ, ਬੇਸਿਕ ਜਿਹੜੀ ਹੈ, ਉਹ ਉਹੀ 52 ਦਾ ਕਵੀ ਬੱਚਾ, ਛੋਟਾ ਜਿਹਾ, ਜਿਹੜਾ 1 ਸਾਲ ਰੇਡੀਓ ਪਾਕਿਸਤਾਨ ਦੇ ਵਿੱਚ ਸਿਰਫ ਜਾਂਦਾ ਰਿਹਾ ਅਤੇ ਬੈਠਦਾ ਰਿਹਾ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ। ਉਹਨੂੰ ਨਹੀਂ ਸੀ ਪਤਾ ਕਿ ਰੈੱਡ ਫਲਿਕ, ਯੈਲੋ ਫਲਿਕ, ਇਹ ਥੰਡਰ ਸਟ੍ਰੋਮ ਅਤੇ ਇਹ ਗੱਲਾਂ ਬਾਤਾਂ। ਇਸ ਉਹਨਾਂ ਦਿਨਾਂ ਵਿੱਚ ਰਿਕਾਰਡਿੰਗ ਹੁੰਦੀ ਸੀ, ਉਹ ਜਿਹੜਾ ਹਿਦ ਮਾਸਟਰ ਵਾਈਸ, ਉਹ ਜਿਹੜਾ ਰਿਕਾਰਡ ਹੁੰਦਾ ਸੀ ਨਾ ਹਿਦ ਮਾਸਟਰ ਵਾਈਸ ਦਾ, ਜਿਹਦੇ 'ਤੇ ਉਹ ਕੁੱਤਾ ਬੈਠਾ ਹੁੰਦਾ ਸੀ ਰਿਕਾਰਡ, ਉਹ ਡਰਾਮੇ ਰਿਕਾਰਡ ਹੁੰਦੇ ਸਨ। ਫਿਰ ਉਹ ਆ ਗਿਆ, ਸਪੂਲ ਆ ਗਿਆ ਬਾਅਦ, ਇਹ ਸਾਰਾ ਕੁਛ ਸਾਡੇ ਸਾਹਮਣੇ ਹੋਇਆ। ਸਾਰਾ ਕੁਛ ਜਿਹੜੀ ਮੇਰੀ ਲਾਈਫ ਦਾ ਗਰਾਸ, ਇੱਕ ਹੁੰਦੀ ਨਾ ਬੇਸ ਜਿਹੜੀ, ਇੱਕ ਲਾਈਨ ਤੁਸੀਂ ਖਿੱਚਦੇ ਹੋ, ਬੁਨਿਆਦ ਜਿਹੜੀ ਤੁਸੀਂ ਜਿਸ ਘਰ ਵਿੱਚ ਮੇਰੇ ਬੈਠੇ ਹੋਏ ਦੀ ਬੁਨਿਆਦਾਂ ਨੇ ਨਾ ਜੀ, ਅਤੇ ਉਹ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ। ਅਤੇ ਘਰ ਨੂੰ ਮਾਸ਼ਾਅੱਲਾ 40 ਸਾਲ ਹੋ ਗਏ ਜਿੱਥੇ ਤੁਸੀਂ ਬੈਠੇ ਹੋ, ਅਤੇ ਬੁਨਿਆਦ ਜਿਹੜੀ ਮੇਰੀ ਉਹ ਮਜ਼ਬੂਤ ਇਸ ਵਾਸਤੇ ਸੀ ਕਿ ਮੈਂ ਰੇਡੀਓ ਦਾ ਐਕਟਰ ਸਾਂ, ਰੇਡੀਓ ਦਾ ਆਰਟਿਸਟ, ਰੇਡੀਓ ਦਾ ਸਦਾਕਾਰ, ਅਤੇ ਉੱਥੋਂ ਹੀ ਫਿਰ ਮੈਂ ਚਲਾ ਗਿਆ ਟੈਲੀਵਿਜ਼ਨ, ਥੀਏਟਰ, ਫਿਲਮ, ਸਾਰਾ ਕੁਝ ਮੈਂ ਕੀਤਾ।
ਕਵੀ ਖਾਨ ਸਾਹਿਬ, ਜ਼ਿੰਦਗੀ ਦੇ ਵਿੱਚ ਕੋਈ ਰੀਝ ਹੁੰਦੀ ਹੈ ਮਨ ਦੇ ਅੰਦਰ, ਤੁਹਾਡੀ ਕੋਈ ਐਸੀ ਰੀਝ, ਜਿੱਦਾਂ ਕਿ ਤੁਸੀਂ ਦੱਸਿਆ ਕਿ ਬੁਢਾਪਾ ਵੀ ਤੁਸੀਂ ਬੜਾ ਮੁਤਮਿਨ ਗੁਜ਼ਾਰ ਰਹੇ ਜੀ, ਡੈਫੀਨੇਟਲੀ ਬਚਪਨ ਜਵਾਨੀ ਵੀ ਤੁਸੀਂ ਬੜੀ ਰੀਝ ਦੇ ਨਾਲ ਕੱਟੀ ਹੋਏਗੀ, ਪਰ ਕਦੀ ਅੰਦਰੋਂ ਅੰਦਰੋਂ ਆਉਂਦਾ ਕਿ ਯਾਰ ਇਹ ਇੱਕ ਕੰਮ ਰਹਿ ਗਿਆ, ਕੋਈ ਐਸਾ ਕੰਮ?
ਦੇਖੋ ਜੀ, ਇੱਥੇ ਜ਼ਿੰਦਗੀ 'ਚ ਇਹਦਾ ਤਾਂ ਐਂਡ ਹੀ ਨਹੀਂ, ਕਿਹੜਾ ਕੰਮ ਰਹਿ ਗਿਆ। ਤੁਸੀਂ ਰੋਜ਼ ਸੁਬਹਾ ਨਿਕਲੋ, ਕੰਮ ਕਰਦੇ ਜਾਓ, ਜਿਹੜੀਆਂ ਦਿੱਲੀ ਖਾਹਿਸ਼ਾਂ ਨੇ ਤੇਰੀਆਂ ਤੁਹਾਡੀਆਂ, ਉਹ ਤਾਂ ਵਾਂਟਸ ਆਰ ਅਨਲਿਮਿਟਿਡ, ਉਹਨੂੰ ਤਾਂ ਤੁਸੀਂ ਪੂਰਾ ਨਹੀਂ ਕਰ ਸਕਦੇ। ਲੇਕਿਨ ਅੱਲਾਹ ਤਾਲਾ ਨੇ, ਜਦੋਂ ਮੈਂ ਆਪਣੇ ਆਪ ਨੂੰ ਸੋਚਣਾ ਇਕੱਲਾ ਬਹਿ ਕੇ ਕਿ ਜੀ ਮੈਂ ਕੀ ਸਾਂ, ਅਤੇ ਇਸ ਲਈ ਮੇਰੀ ਕੀ ਪੋਜੀਸ਼ਨ ਹੈ, ਬੜਾ ਕਰਮ ਹੈ, ਬੜੀ ਰਹਿਮਤ ਹੈ, ਉਹ ਬੱਲੇ 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 ਜੀ ਉਹਦੀ ਰਹਿਮਤ ਜਿਹੜੀ, ਬਸ ਉਹ ਸਾਰਾ ਕੁਛ। ਇਹਦੇ ਬਾਰੇ 'ਚ ਕੁਛ ਨਹੀਂ ਕਿਹਾ ਜਾ ਸਕਦਾ, ਕੋਈ ਐਸੀ ਖਾਹਿਸ਼ ਨਹੀਂ ਜਿਹੜੀ ਉਹਨੇ ਪੂਰੀ ਨਾ ਕੀਤੀ ਹੋਏ।
ਕਵੀ ਖਾਨ ਸਾਹਿਬ, ਇਹ ਦੱਸਣਾ ਕਿ ਜੇ ਤੁਸੀਂ ਆਰਟਿਸਟ ਨਾ ਹੁੰਦੇ ਤੇ ਕੀ ਹੁੰਦੇ, ਜਾਂ ਮਾਪਿਆਂ ਦੀ ਤੁਹਾਡੇ ਬਾਰੇ ਕੀ ਰੀਝ ਸੀ? ਦੋਵੇਂ ਗੱਲਾਂ ਨੇ, ਦੋਵਾਂ ਦਾ ਜਵਾਬ ਦੇਣਾ।
ਮਾਪੇ ਤੇ ਕਦੀ ਰੀਝ ਕੀ ਹੁੰਦੀ ਜੀ, ਮਾਪੇ ਤੇ ਸੋਚਦੇ ਨੇ ਕਿ ਔਲਾਦ ਜਿਹੜੀ ਹੈ ਉਹਨਾਂ ਦੀ ਬਹੁਤ ਜ਼ਿਆਦਾ ਨਾਂ ਵੀ ਹੋਵੇ ਉਹਦਾ, ਅਤੇ ਮਾਪਿਓ ਵਾਸਤੇ ਵੀ ਅੱਖਾਂ ਦਾ ਚਾਨਣ ਨਹੀਂ ਹੁੰਦੀ ਨਾ ਜੀ ਔਲਾਦ 'ਤੇ, ਅਤੇ ਕਿਹੜਾ ਮਾਂ ਪਿਓ ਜਿਹੜਾ ਆਪਣੀ ਔਲਾਦ ਦੇ ਵਾਸਤੇ ਅੱਛਾ ਨਹੀਂ ਸੋਚਦਾ। ਅਤੇ ਸਾਡੇ ਮਾਂ ਪਿਓ ਜਿਹੜੇ ਸਨ ਉਹ ਇਹੋ ਹੀ ਸੋਚਦੇ ਸਨ। ਕਦੀ ਕਦੀ ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ ਮੇਰਾ ਰੇਡੀਓ ਦਾ ਡਰਾਮਾ ਸੁਣ ਕੇ, ਅਤੇ ਪਹਿਲੇ ਤਾਂ ਮੈਨੂੰ ਡਾਂਟਦੇ ਸਨ ਕਿ ਕੀ ਕਰ ਰਿਹਾ ਤੂੰ, ਅਤੇ ਕੁਛ ਪੜ੍ਹ ਲਿਖ ਲੈ, ਕੁਛ ਨੌਕਰੀ ਕਰ ਲਏ, ਕੁਛ ਜੋਬ ਕਰ ਲਏ, ਕੋਈ ਕੋਈ ਕੰਮ ਹੈ। ਅਤੇ ਮੈਂ ਸੁਣਦਾ ਸਾਂ ਜਦੋਂ ਨਾਸ਼ਤਾ ਕਰਦੇ ਉਸ ਚੁੱਲ੍ਹੇ ਕੋਲ ਬੈਠੇ, ਅਤੇ ਮਾਂ ਨੂੰ ਮੇਰੀ ਕਹਿੰਦੇ ਹੁੰਦੇ ਸਨ ਕਿ ਕਮਬਖਤ ਨੇ ਰਾਤੀ ਰੇਡੀਓ 'ਤੇ ਕੰਮ ਬੜਾ ਸੋਹਣਾ ਕੀਤਾ, ਅਤੇ ਉਹ ਮਰਹੂਮ ਦਿਲੋਂ 'ਤੇ ਦੁਆਈ ਦਿੰਦੇ ਸਨ ਨਾ, ਅਤੇ ਉਹਨਾਂ ਦੀਆਂ ਹੀ ਦੁਆਵਾਂ ਨੇ ਮਾਂ ਪਿਓ ਦੀਆਂ ਜਿਹੜੀਆਂ ਲੱਗੀਆਂ ਨੇ।
ਸਵਾਲ ਮੇਰੇ ਦਾ ਇੱਕ ਪੱਖ ਹੈ, ਆਰਟਿਸਟ ਨਾ ਹੁੰਦੇ ਤਾਂ ਕੀ ਹੁੰਦੇ?
ਇਹ ਤਾਂ ਦੇਖੋ ਜੀ, ਅੱਲਾ ਹੀ ਜਾਣਦਾ ਹੈ, ਲੇਕਿਨ ਆਰਟਿਸਟ ਹੀ ਹੁੰਦਾ ਅਤੇ ਆਰਟਿਸਟ ਨਾ ਵੀ ਹੁੰਦਾ ਤਾਂ ਆਰਟਿਸਟ ਹੀ ਹੋਣਾ ਸੀ, ਬਸ ਆਰਟਿਸਟ ਹੀ ਹੋਣਾ ਸੀ।
ਕਵੀ ਖਾਨ ਸਾਹਿਬ, ਤੁਹਾਡਾ ਡਰਾਮਾ ਅੰਧੇਰਾ ਉਜਾਲਾ, ਉਹਦੇ ਵਿੱਚ ਪੁਲਿਸ ਦੇ ਮਹਿਕਮੇ ਦੇ ਅੰਦਰ ਪਈ ਫਿਰਦੀ ਜਿਹੜੀ ਤਫਰੀਕ ਹੈ ਕਿ ਲੋਅਰ ਲੈਵਲ ਦਾ ਮੁਲਾਜ਼ਮ, ਸਿਪਾਹੀ ਤੋਂ ਲੈ ਕੇ ਆਲਾ ਅਫਸਰ ਤੱਕ, ਤੁਸੀਂ ਜਿਹੜਾ ਕਿਰਦਾਰ ਕੀਤਾ ਉਹ ਐਸੇ ਗੂੜੇ ਤਰੀਕੇ ਦੇ ਨਾਲ ਔਰ ਉਹਦੇ ਚ ਇਹੋ ਜਿਹਾ ਰੰਗ ਭਰ ਦਿੱਤਾ ਕਿ ਇਹਦੇ ਪਿੱਛੇ ਤੁਹਾਡੇ ਵਾਲਦ ਦੀ ਸਰਵਿਸ ਜਾਂ ਉਹਨਾਂ ਦਾ ਮੁੱਖ ਮੰਦਰਾ, ਉਹਨਾਂ ਦਾ ਆਣਾ ਜਾਣਾ, ਉਹਨਾਂ ਦਾ ਉੱਠਣਾ ਬਹਿਣਾ, ਕਿਹੜੀ ਸ਼ੈ, ਕਿਹੜੀ ਤਾਕਤ ਹੈ ਜਿਹੜੀ, ਉਹਦਾ ਕੋਈ ਅਸਰ ਇਸ ਕਰੈਕਟਰ ਦੇ ਵਿੱਚ ਨਜ਼ਰ ਆਉਂਦਾ?
ਦੇਖੋ ਜੀ, ਬਾਲੀ ਸਾਹਿਬ ਜਿਹੜੇ ਸਨ ਉਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਹਵਲਦਾਰ ਸਨ ਅਤੇ 36 ਦੇ ਵਿੱਚ ਰਿਟਾਇਰ ਹੋਏ ਉਹ ਅਤੇ 42 ਮੈਂ ਜਨਮ ਲਿਆ ਜਨਾਬ। ਮੈਂ ਉਹਨਾਂ ਨੂੰ ਸਾਰੀ ਜ਼ਿੰਦਗੀ ਆਪਣੀ ਇਬਾਦਤ ਕਰਦੇ ਅਤੇ ਬੜਾ ਹੀ ਕੋਈ ਫਕੀਰ ਜਿਹਾ ਬੰਦਾ ਵੇਖਿਆ ਮੈਂ, ਕਿ ਮੈਨੂੰ ਯਕੀਨ ਨਹੀਂ ਸੀ ਆਉਂਦਾ ਕਿ ਬੰਦਾ ਇੰਨਾ ਸ਼ਰੀਫ ਵੀ ਹੋ ਸਕਦਾ ਜਿੰਨੇ ਮੇਰੇ ਵਾਲਦ ਸਾਹਿਬ ਸਨ। ਅਤੇ ਉਹਨਾਂ ਦੀ ਸਾਰੀ ਲਾਈਫ ਜਿਹੜੀ ਸੀ ਉਹ ਮੇਰੇ ਸਾਹਮਣੇ ਸੀ, ਮੇਰੇ ਇੱਕ ਤਰ੍ਹਾਂ ਦੇ ਉਹ ਆਈਡੀਅਲ ਸਨ। ਅਤੇ ਇਸ ਵਾਸਤੇ ਉਹ ਜਿਹੜੀ ਫਕੀਰੀ ਹੈ ਉਸ ਟਾਈਪ ਦੀ ਲਾਈਫ ਜਿਹੜੀ ਮੈਨੂੰ ਸ਼ੁਰੂ ਤੋਂ ਬੜੀ ਪਸੰਦ ਹੈ। ਅਤੇ ਵਾਲਦਾ ਸਾਹਿਬਾ ਵੀ ਇਸੀ ਤਰ੍ਹਾਂ ਸਨ, ਘਰ ਦਾ ਸਾਡੇ ਮਾਹੌਲ ਜਿਹੜਾ ਸੀ ਬੜਾ ਗਰੀਬਾਨਾ ਜਿਹਾ ਅਤੇ ਬੜਾ, ਭਾਈ ਸਾਹਿਬ ਜਿਹੜੇ ਸਨ ਬਹੁਤ ਡਾਕਟਰ ਵੀ ਸਨ ਅਤੇ ਮਾਸਟਰ ਉਹਨਾਂ ਨੇ ਇੰਗਲਿਸ਼ 'ਚ ਕੀਤਾ ਸੀ, ਪ੍ਰੋਫੈਸਰ ਸਾਹਿਬ ਵੀ ਸਨ, ਉਹਨਾਂ ਦੀ ਵੀ ਸਾਰੀ ਸਟਰਗਲ ਉਹ ਵੀ ਮੇਰੇ ਸਾਹਮਣੇ ਸੀ ਕਿ ਬੰਦਾ ਅਗਰ ਬਣਨਾ ਚਾਹੇ ਜ਼ਿੰਦਗੀ ਦੇ ਵਿੱਚ ਕਿਸੇ ਵੀ ਸ਼ੋਬੇ 'ਚ ਹੋਵੇ ਅਤੇ ਉਹਨੂੰ ਕੀ ਕਰਨਾ ਚਾਹੀਦਾ। ਅਤੇ ਉਹ ਮੈਂ ਵਾਲਦ ਸਾਹਿਬ ਨੂੰ ਵੀ ਦੇਖਿਆ ਸੀ ਅਤੇ ਭਾਈ ਸਾਹਿਬ ਨੂੰ ਵੀ ਦੇਖਿਆ ਸੀ ਅਤੇ ਪੁਲਿਸ ਡਿਪਾਰਟਮੈਂਟ ਦੀ ਜਿਹੜੀਆਂ ਪ੍ਰੋਬਲਮਸ ਤੋਂ ਸਾਰੀਆਂ ਮੈਨੂੰ ਪਤਾ ਸਨ। ਅਤੇ ਇਸ ਵਾਸਤੇ ਉਹ ਇਤਫਾਕ ਨਾਲ ਮੈਨੂੰ ਕਰੈਕਟਰ ਮਿਲ ਗਿਆ ਐਸ ਪੀ ਤਾਹਿਰ ਦਾ। ਤੋ ਐਸ ਪੀ ਤਾਹਿਰ ਜਿਹੜਾ ਹੈ ਉਹਦੀ ਲਾਈਫ, ਉਹਦੀ ਬਾਡੀ ਲੈਂਗੁਏਜ, ਉਹਦੇ ਮੈਸੇਜਸ, ਜੋ ਕੁਛ ਉਹ ਮਾਸ਼ਰੇ 'ਚ ਕਿਰਦਾਰ ਅਦਾ ਕਰਦਾ ਉਹ ਸਾਰਾ ਮੇਰੇ 'ਤੇ ਫਿੱਟ ਆ ਗਿਆ। ਅਤੇ ਉਹ ਮੈਂ, ਤੁਹਾਨੂੰ ਪਤਾ ਕਿ ਹੁਣ ਵੀ ਪੁਲਿਸ ਵਾਲੇ ਮੈਨੂੰ ਦੇਖਦੇ ਨੇ ਅਤੇ ਬੜੀ ਇੱਜ਼ਤ ਕਰਦੇ ਨੇ, ਬਹੁਤ ਸਲਾਮ ਕਰਦੇ ਨੇ, ਇੱਜ਼ਤ ਕਰਦੇ ਨੇ ਅਤੇ ਕਹਿੰਦੇ ਨੇ ਸਾਡਾ ਅਫਸਰ ਆ ਗਿਆ। ਇੰਨਾ ਇੱਕ ਪ੍ਰੋਗਰਾਮ ਉਹ ਪਾਪੂਲਰ ਸੀ। ਉਹ ਰਿਆਜ਼ੁਰ ਰਹਿਮਾਨ ਸਾਗਰ ਜਿਹੜੇ ਸਨ ਮਰਹੂਮ, ਉਹਨਾਂ ਨੇ ਇੱਕ ਸ਼ੇਰ ਵੀ ਲਿਖਿਆ ਸੀ ਕਿ ਅੰਧੇਰਾ ਨਹੀਂ ਹੂੰ ਉਜਾਲਾ ਹੂੰ ਮੈਂ ਔਰ ਅੰਧੇਰੋਂ ਸੇ ਟਕਰਾਨੇ ਵਾਲਾ ਹੂੰ ਮੈਂ।
ਬਹੁਤ ਸ਼ੁਕਰੀਆ ਕਵੀ ਖਾਨ ਸਾਹਿਬ ਕਿ ਤੁਸੀਂ ਆਪਣੇ ਕੀਮਤੀ ਵੇਲੇ ਦੇ ਵਿੱਚੋਂ ਕੁਛ ਵੇਲਾ ਸਾਨੂੰ ਦਿੱਤਾ। ਸੁਣਨ ਵਾਲੇ ਨੇ ਜਿਹੜੇ, ਉਹਨਾਂ ਨੂੰ ਦੱਸਦਾ ਜਾਵਾਂ ਕਿ ਇਹ ਇੰਟਰਵਿਊ ਐਨ ਮੈਂ ਉਸ ਵੇਲੇ ਰਿਕਾਰਡ ਕੀਤਾ ਜਦੋਂ ਅੱਜ ਸ਼ਾਮੀ ਕਵੀ ਖਾਨ ਸਾਹਿਬ ਆਸਟ੍ਰੇਲੀਆ ਵਾਸਤੇ ਜਾ ਰਹੇ ਨੇ ਔਰ ਇਹ ਪ੍ਰੋਗਰਾਮ ਔਰ ਇਹ ਇੰਟਰਵਿਊ ਉਸ ਵੇਲੇ ਬ੍ਰੌਡਕਾਸਟ ਹੋ ਰਿਹਾ ਹੋਏਗਾ ਜਦੋਂ ਕਵੀ ਖਾਨ ਸਾਹਿਬ ਆਸਟ੍ਰੇਲੀਆ 'ਚ ਮੌਜੂਦ ਹੋਣਗੇ। ਸੋ ਇਹ ਆਨੰਦ ਕਿਹੋ ਜਿਹਾ ਹੁੰਦਾ ਹੈ, ਮੈਨੂੰ ਯਕੀਨ ਹੈ ਕਿ ਇਹ ਉੱਥੇ SBS ਪੰਜਾਬੀ ਟਿਊਨ ਕਰਕੇ ਇਸ ਇੰਟਰਵਿਊ ਨੂੰ ਜ਼ਰੂਰ ਸੁਣਨਗੇ। ਸੋ ਹੁਣ ਅਖੀਰ ਦੇ ਵਿੱਚ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ, ਬਹੁਤ ਸ਼ੁਕਰੀਆ ਅਦਾ ਕਰਨਾ ਇਹਨਾਂ ਦਾ, ਬਹੁਤ ਸਿਰ ਮੱਥੇ 'ਤੇ ਸਲਾਮ ਆ ਕਿ ਇਹਨਾਂ ਨੇ ਕੁਝ ਵੇਲਾ ਦਿੱਤਾ। ਬਹੁਤ ਸ਼ੁਕਰੀਆ ਕਵੀ ਖਾਨ ਸਾਹਿਬ,
ਮਿਹਰਬਾਨੀ ਜਨਾਬ, ਖੁਦਾ ਹਾਫਿਜ਼, ਰੱਬ ਰਾਖਾ।
ਲਓ ਜੀ, ਇਹਦੇ ਨਾਲ ਹੀ ਮਾਈਕ੍ਰੋਫੋਨ ਸਪੁਰਦ ਕਰਨੇ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।